You're with SBS Radio. SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਕਹਿੰਦੇ ਨੇ ਕਿ ਮੁੱਢਲੀ ਸਿੱਖਿਆ, ਮੁੱਢਲੀ ਤਾਲੀਮ ਆਉਣ ਵਾਲੇ ਭਵਿੱਖ ਦੀ ਇੱਕ ਨੀਂਹ ਹੁੰਦੀ ਹੈ, ਇੱਕ ਫਾਊਂਡੇਸ਼ਨ ਹੁੰਦੀ ਹੈ। ਅਤੇ ਅਸੀਂ ਅਕਸਰ ਵੇਖਦੇ ਹਾਂ ਕਿ ਸਥਾਨਕ ਸਿਸਟਮ ਜਾਂ ਨੈੱਟਵਰਕਿੰਗ ਦੀ ਘਾਟ ਕਰਕੇ ਪ੍ਰਵਾਸੀਆਂ ਨੂੰ ਅਕਸਰ ਹੀ ਹਰ ਫੀਲਡ ਵਿੱਚ ਵੱਧ ਮਿਹਨਤ ਕਰਨੀ ਪੈਂਦੀ ਹੈ। ਪਰ ਮਿਹਨਤ ਕਰਨ ਤੋਂ ਸਾਡਾ ਪ੍ਰਵਾਸੀ ਭਾਈਚਾਰਾ ਕਦ ਘਬਰਾਇਆ ਹੈ? ਬਾਕੀ ਫੀਲਡਸ ਦੇ ਨਾਲ ਨਾਲ ਸਿੱਖਿਆ ਖੇਤਰ ਵਿੱਚ ਵੀ ਸਾਊਥ ਏਸ਼ੀਅਨ ਮੂਲ ਦੇ ਲੋਕ ਮਿਹਨਤਾਂ ਕਰਦੇ ਨੇ ਅਤੇ ਨਾਮ ਖੱਟਦੇ ਨੇ। ਦੋਸਤੋ, ਆਸਟ੍ਰੇਲੀਆ ਦੇ 2017 ਦੇ OECD ਰਿਵਿਊ ਆਫ ਮਾਈਗ੍ਰੈਂਟ ਐਜੂਕੇਸ਼ਨ ਦੀ ਰਿਸਰਚ ਪਾਇਆ ਗਿਆ ਸੀ ਕਿ ਭਾਰਤ ਜਾਂ ਚੀਨ ਤੋਂ ਆਏ ਬੱਚੇ ਹਮਰੁਤਬਾ ਆਸਟ੍ਰੇਲੀਅਨ ਬੱਚਿਆਂ ਨਾਲੋਂ ਐਕਡੈਮਿਕਸ ਵਿੱਚ ਜ਼ਿਆਦਾ ਮੁਹਾਰਤ ਹਾਸਲ ਕਰਨ ਦੀ ਸੰਭਾਵਨਾ ਰੱਖਦੇ ਹਨ। ਸਿੱਖਿਆ ਅਤੇ ਪੜ੍ਹਾਈ ਲਿਖਾਈ ਨੂੰ ਤਰਜੀਹ ਦਿੰਦੇ ਹੋਏ ਪ੍ਰਾਈਵੇਟ ਟਿਊਸ਼ਨਸ ਦਾ ਰੁਝਾਨ ਵੀ ਆਸਟ੍ਰੇਲੀਆ ਵਿੱਚ ਕਾਫੀ ਵੱਧ ਗਿਆ ਹੈ। ਅਤੇ ਦੋਸਤੋ, ਇਸ ਦੇ ਚੱਲਦੇ ਅੱਜ ਅਸੀਂ ਮੈਲਬਰਨ ਦੇ ਰਾਈਟ ਸਟੈਪਸ ਐਕਡੈਮਿਕਸ ਤੋਂ ਕੁਲਦੀਪ ਕੌਰ ਨਾਲ ਸਾਂਝ ਪਾਈ ਹੈ, ਜੋ ਅੱਜ ਸਾਨੂੰ ਵਿਸਥਾਰ ਵਿੱਚ ਦੱਸਣਗੇ ਆਸਟ੍ਰੇਲੀਅਨ ਸਿੱਖਿਆ ਪ੍ਰਣਾਲੀ ਬਾਰੇ। ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕੁਲਦੀਪ ਜੀ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, SBS ਵਾਲੇ ਸਰੋਤਿਆਂ ਨੂੰ ਤੇ ਹੋਸਟਸ ਨੂੰ, ਥੈਂਕ ਯੂ ਵੈਰੀ ਮੱਚ।
ਕੁਲਦੀਪ ਜੀ, ਆਸਟ੍ਰੇਲੀਅਨ ਸਕੂਲ ਸਿਸਟਮ ਬਾਰੇ ਦੱਸੋ।
ਆਸਟ੍ਰੇਲੀਅਨ ਸਕੂਲ ਸਿਸਟਮ ਸੁਮਿਤ ਜੀ ਸ਼ੁਰੂ ਹੁੰਦਾ ਆ ਕਿੰਡਰ ਤੋਂ, 3+ ਕਿੰਡਰ 4+ ਕਿੰਡਰ, ਤੇ ਉਹਦੇ ਤੋਂ ਬਾਅਦ ਜਿਹੜਾ ਆ ਜਦੋਂ ਬੱਚਾ 5 ਸਾਲ ਦਾ ਹੁੰਦਾ ਤਾਂ ਫਾਰਮਲ ਉਹ ਪ੍ਰਾਇਮਰੀ 'ਚ ਚਲਾ ਜਾਂਦਾ। ਪ੍ਰਾਇਮਰੀ ਜਿਹੜੀ ਹੁੰਦੀ ਆ ਉਹ ਇੱਥੇ ਹੁੰਦੀ ਆ 1 ਤੋਂ 6 ਤੱਕ, ਤੇ ਇੱਕ ਉਸ ਤੋਂ ਪਹਿਲਾਂ ਸਾਲ ਹੁੰਦਾ ਜਿਹਨੂੰ ਪ੍ਰੈਪ ਕਹਿੰਦੇ ਆ। ਸੋ ਪ੍ਰੈਪ ਗ੍ਰੇਡ 1, ਗ੍ਰੇਡ 2, ਅਪ ਟੂ ਗ੍ਰੇਡ 6, ਤਾਂ ਆਲ ਟੂਗੈਦਰ ਜਿਹੜੇ ਆ 7 ਸਾਲ ਜਿਹੜੇ ਆ ਬੱਚਾ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਹੁੰਦਾ, ਤੇ ਇਸ ਤਰ੍ਹਾਂ ਬਣਾਇਆ ਗਿਆ ਆ। 7ਵੀਂ ਤੋਂ ਬਾਅਦ 12ਵੀਂ ਤੱਕ ਜਿਹੜਾ ਆ ਉਹਨੂੰ ਸੈਕੰਡਰੀ ਜਾਂ ਹਾਈ ਕਹਿ ਦਿੰਦੇ ਆ, ਤੇ ਉਹਦੇ ਵਿੱਚ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ 6 ਸਾਲ ਹੋਰ ਹੈ। ਤਾਂ ਆਲ ਟੂਗੈਦਰ ਜਿਹੜਾ ਪ੍ਰਾਇਮਰੀ ਤੇ ਸੈਕੰਡਰੀ ਹੈਗਾ, 1 ਤੋਂ 6 ਤੱਕ ਜਿਹੜੀ ਆ ਪ੍ਰਾਇਮਰੀ ਹੋ ਗਈ, ਤੇ 7ਵੀਂ ਤੋਂ 12ਵੀਂ ਤੱਕ ਜਿਹੜੀ ਆ ਜਿੰਨੀ ਵੀ ਵਿੱਦਿਆ ਹੈਗੀ ਆ ਉਹਨੂੰ ਆਪਾਂ ਸੈਕੰਡਰੀ ਜਾਂ ਹਾਈ ਕਹਿ ਦਿੰਦੇ ਹਾਂ, ਤੇ ਇਸ ਤਰ੍ਹਾਂ ਇਹਨਾਂ ਨੇ ਡਿਵਾਈਡ ਕੀਤਾ ਹੋਇਆ ਆ। ਹਾਂਜੀ
ਜੀ ਕੁਲਦੀਪ ਜੀ, ਤੇ ਇੰਡੀਅਨ ਸਿਸਟਮ ਨਾਲੋਂ ਇੱਥੋਂ ਦੀ ਪੜ੍ਹਾਈ ਕਿੰਨੀ ਕੁ ਵੱਖਰੀ ਹੈ?
ਇੱਥੋਂ ਦੀ ਪੜ੍ਹਾਈ ਦੇਖੋ, ਜੇ ਤਾਂ ਆਪਾਂ ਮੈਥਮੈਟਿਕਸ ਦੀ ਗੱਲ ਕਰੀਏ, ਮੈਥਮੈਟਿਕਸ ਦਾ ਥੋੜ੍ਹਾ ਜਿਹਾ ਕਰਨ ਦਾ ਤਰੀਕਾ ਜਿਹੜਾ ਆ ਉਹ ਡਿਫਰੈਂਟ ਹੋਊਗਾ, ਪਰ ਮੈਥਸ ਆਪਾਂ ਜਿਸ ਤਰ੍ਹਾਂ ਅਸੀਂ ਪੜ੍ਹੇ ਹੋਏ ਹਾਂ ਅਸੀਂ ਕਰ ਸਕਦੇ ਹਾਂ, ਹੈ ਨਾ। ਤੇ ਮੈਥਸ ਦਾ ਸ਼ਾਇਦ ਥੋੜ੍ਹੀ ਥੋੜ੍ਹੀਆਂ ਸਟ੍ਰੈਟਜੀਜ਼ ਆਪਣੀਆਂ ਡਿਫਰੈਂਟ ਹੈ, ਜਦੋਂ ਅਸੀਂ ਪੜ੍ਹੇ ਸੀ ਸਾਨੂੰ ਹੋਰ ਤਰੀਕੇ ਨਾਲ ਕਰਵਾਈਆਂ ਗਈਆਂ ਸੀ, ਪਰ ਇਹ ਮਾਈਂਡ ਨਹੀਂ ਕਰਦੇ, ਇਹ ਇਹ ਇਹਨਾਂ ਦੀ ਗਵਰਨਮੈਂਟ ਜਾਂ ਇਹਨਾਂ ਦੇ ਐਜੂਕੇਟਰ ਜਾਂ ਇਹਨਾਂ ਦਾ ਜੋ ਵੀ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਸਗੋਂ ਇਸ ਗੱਲ ਦੀ ਬੜੀ ਹੱਲਾਸ਼ੇਰੀ ਦਿੰਦਾ, ਬੱਚਿਆਂ ਨੂੰ ਬੜਾ ਇਨਕਰੇਜ ਕਰਦਾ ਕਿ ਯੂ ਸ਼ੁੱਡ ਟਰਾਈ ਟੂ ਫਾਈਂਡ ਯੂਅਰ ਓਨ ਪ੍ਰੋਬਲਮ ਸੋਲਵਿੰਗ ਸਟ੍ਰੈਟਜੀਜ਼। ਤੇ ਇਹਨਾਂ ਨੇ ਸਾਨੂੰ ਜਿਸ ਤਰ੍ਹਾਂ ਹੁੰਦਾ ਸੀ ਕਿ 20+30 ਕਰਨਾ ਤਾਂ 50 ਹੈ, ਤੇ ਇਸ ਤਰ੍ਹਾਂ ਸਾਨੂੰ ਸਿਖਾਇਆ ਸੀ ਕਿ ਇਸ ਤਰ੍ਹਾਂ ਪਲੱਸਿੰਗ ਕਰਨੀ ਆ। ਸੋ ਦੇ ਸੇ ਜੇ ਤੁਹਾਨੂੰ 10-10 ਕਰਕੇ ਈਜ਼ੀ ਲੱਗਦਾ ਤੁਸੀਂ ਉਸ ਤਰ੍ਹਾਂ ਕਰ ਲਓ, ਜੇ ਤੁਹਾਨੂੰ ਫਿੰਗਰਸ ਤੇ ਕਾਊਂਟ ਕਰਕੇ ਲੱਗਦਾ ਤੁਸੀਂ ਉਸ ਤਰ੍ਹਾਂ ਕਰ ਲਓ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਨੂੰ ਮੈਥਸ ਦੀ ਸਮਝ ਹੈਗੀ ਆ ਤੇ ਅਸੀਂ ਉਸੇ ਸਿਸਟਮ ਨਾਲ ਬੱਚੇ ਨੂੰ ਸਿਖਾਉਣਾ ਚਾਹੁੰਦੇ ਹਾਂ ਤਾਂ ਬਹੁਤ ਅੱਛੇ ਤਰੀਕੇ ਨਾਲ ਸਿਖਾਇਆ ਜਾ ਸਕਦਾ ਆ ਮੈਥਸ ਜਿਹੜਾ ਆ। ਤੇ ਨਾਲੇ ਐਜ਼ ਆਈ ਟੋਲਡ ਯੂ ਕਿ ਇਹ ਬੜੇ ਵੈਲਕਮਿੰਗ ਹੈ ਇਸ ਚੀਜ਼ ਨੂੰ, ਤੇ ਬੜਾ ਐਂਥੂਸੀਆਸਟਿਕਲੀ ਇਨਕਰੇਜ ਕਰਦੇ ਆ ਕਿ ਨਹੀਂ ਤੁਸੀਂ ਆਪਣੀਆਂ ਸਟ੍ਰੈਟਜੀਜ਼ ਡਿਵੈਲਪ ਕਰੋ ਪ੍ਰੋਬਲਮ ਸੋਲਵਿੰਗ ਦੀਆਂ। ਇੰਗਲਿਸ਼ ਦੇ ਵਿੱਚ ਪ੍ਰੋਬਲਮ ਹੁੰਦੀ ਆ ਥੋੜ੍ਹੀ ਜਿਹੀ, ਕਿਉਂਕਿ ਸਾਡਾ ਇੰਗਲਿਸ਼ ਦਾ ਜਿਹੜਾ ਬੇਸ ਸੀਗਾ ਸਾਨੂੰ ਪਹਿਲਾਂ ਲੈਟਰ ਸਿਖਾਏ ਸੀ, ਸਾਨੂੰ ਸਾਊਂਡਸ ਬਾਅਦ ਸਿਖਾਈਆਂ ਸੀ, ਸਾਨੂੰ ਏ ਐਪਲ ਤੇ ਸਾਨੂੰ ਏ ਦੀ ਇਹ ਲੈਟਰ ਦਿਖਾ ਦਿੱਤਾ ਵੀ ਡਰਾਇੰਗ ਇਸ ਤਰ੍ਹਾਂ 2 ਡਾਇਗਨਲ ਲਾਈਨਸ ਆ ਇਹਦੇ ਵਿੱਚ ਲਾਈਨ ਆ, ਤੇ ਇਹ ਏ ਆਈ ਆ, ਬੀ ਆਈ ਆ, ਸੀ ਆ, ਤੇ ਇਹਦੀ ਇਸ ਤਰ੍ਹਾਂ ਹੈਗਾ। ਪਰ ਇੱਥੇ ਜਿਹੜਾ ਆ ਏ ਬੀ ਸੀ ਇਹਨਾਂ ਨੇ ਬਾਅਦ 'ਚ ਇੰਟਰੋਡਿਊਸ ਕਰਵਾਉਣੀ, ਇਹਨਾਂ ਨੇ ਪਹਿਲਾਂ ਸਾਊਂਡ ਅ ਬ ਖ ਡ, ਤੇ ਦੈਟਸ ਹਾਓ ਦੇ ਲਰਨ। ਸਪੈਲਿੰਗਸ ਵੀ ਸਾਨੂੰ ਸਿਖਾਇਆ ਸੀ ਕੈਟ, ਸੀ ਏ ਟੀ ਕੈਟ, ਬਟ ਇਹਨਾਂ ਨੇ ਸਿਖਾਉਣਾ ਆ ਖ ਐ ਠ ਖ, ਇੰਗਲਿਸ਼ ਦੇ ਵਿੱਚ ਥੋੜਾ ਜਦੋਂ ਅਸੀਂ ਜਾਂ ਤਾਂ ਥੋੜਾ ਜਿਹਾ ਇੱਥੋਂ ਦੀ ਤੁਸੀਂ ਆਨਲਾਈਨ ਰਿਸੋਰਸਿਸ ਬਹੁਤ ਹੈਗੇ ਆ, ਜੇ ਤੁਸੀਂ ਆਪ ਘਰ ਬੱਚੇ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਥੋੜਾ ਜਿਹਾ ਪਹਿਲਾਂ ਆਪ ਪੜ੍ਹ ਲਓ, ਤਾਂ ਫਿਰ ਉਸ ਉਹਦੇ ਅਕੋਰਡਿੰਗ ਤੁਸੀਂ ਬੱਚੇ ਦੀ ਹੈਲਪ ਕਰੋ ਤਾਂ ਬਹੁਤ ਅੱਛੀ ਗੱਲ ਹੈ। ਨਹੀਂ ਤਾਂ ਮੈਂ ਕੀ ਅਬਜ਼ਰਵ ਕੀਤਾ ਕਿ ਕਈ ਵਾਰੀ ਬੱਚੇ ਆਉਂਦੇ ਆ ਉਹ ਕਾਫੀ ਕਨਫਿਊਜ਼ਡ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਘਰ ਦੇ ਵਿੱਚ ਇੰਡੀਆ ਵਾਲੇ ਤਰੀਕੇ ਨਾਲ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਾਂ, ਇੰਗਲਿਸ਼ ਮੈਥ ਦੀ ਨਹੀਂ ਮੈਂ ਗੱਲ ਕਰ ਰਹੀ, ਇੰਗਲਿਸ਼ ਦੀ, ਤੇ ਉਹ ਛੋਟੇ ਬੱਚੇ ਦੇ ਵਿੱਚ ਜਿਹੜੀ ਆ ਉਹ ਬਹੁਤ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਆ ਕਿ ਮੈਂ ਸਾਊਂਡਸ ਕੀ ਆ, ਲੈਟਰਸ ਕੀ ਆ, ਸਕੂਲ ਦੇ ਵਿੱਚ ਉਹਨੂੰ ਡਿਫਰੈਂਟ ਕਰਾਇਆ ਜਾ ਰਿਹਾ, ਘਰ 'ਚ ਡਿਫਰੈਂਟ ਕਰਾਇਆ ਜਾ ਰਿਹਾ, ਤੇ ਉਹ ਜਿਹੜਾ ਥੋੜਾ ਜਿਹਾ ਉਹ ਮਾਂ ਬਾਪ ਨੂੰ ਜਾਂ ਜੋ ਵੀ ਘਰ 'ਚ ਉਹਦੀ ਹੈਲਪ ਕਰ ਰਿਹਾ ਆ ਉਹਨੂੰ ਚਾਹੀਦਾ ਕਿ ਥੋੜਾ ਜਿਹਾ ਪਹਿਲਾਂ ਆਪ ਅਪਡੇਟ ਹੋ ਜਾਣ ਸਿਸਟਮ ਦੇ ਨਾਲ, ਤੇ ਇਸ ਤਰ੍ਹਾਂ ਜਿਹੜਾ ਆ ਆਪਾਂ ਬੱਚੇ ਨੂੰ ਹੋਰ ਐਨਹੈਂਸ ਕਰ ਸਕਦੇ, ਉਹਦੀਆਂ ਸਕਿੱਲਸ ਨੂੰ ਹੋਰ ਡਿਵੈਲਪ ਕਰ ਸਕਦੇ ਆ। ਹਾਂਜੀ
ਤੇ ਜਿਵੇਂ ਕਿ ਕੁਲਦੀਪ ਜੀ ਮੇਰੇ ਵਰਗੇ ਭਾਰਤ ਵਿੱਚ ਪੜ੍ਹੇ ਨੇ, ਸਾਨੂੰ ਤਾਂ ਉੱਥੇ ਇੱਦਾਂ ਹੁੰਦਾ ਸੀ ਕਿ ਜਿਹੜੇ ਸਬਜੈਕਟ 'ਚ ਤੁਸੀਂ ਵੀਕ ਹੋ ਉਸ ਦੀਆਂ ਟਿਊਸ਼ਨਸ ਰਖਾ ਦਿੰਦੇ ਸੀ, ਇੱਥੇ ਸਿਸਟਮ ਕਿਵੇਂ ਚੱਲਦਾ?
ਜਿਹੜਾ ਟਿਊਸ਼ਨ ਹੈ ਉਹ ਬੇਸਿਕਲੀ ਆਪਾਂ ਆਸਟ੍ਰੇਲੀਅਨ ਕਰਿਕੁਲਮ ਹੀ ਫੋਲੋ ਕਰਦੇ ਹਾਂ, ਤੇ ਕਿਉਂਕਿ ਅਸੀਂ ਬੱਚੇ ਨੂੰ ਉਸੇ ਹੀ ਤਰ੍ਹਾਂ ਤਿਆਰ ਕਰਨਾ ਆ ਜਿਹਦੇ ਵਿੱਚ ਉਹਨੇ ਜਾ ਕੇ ਐਗਜ਼ਾਮ ਦੇਣੇ ਆ ਜਾਂ ਆਪਣੇ ਆਪ ਨੂੰ ਐਕਸਲ ਕਰਨਾ ਜਾਂ ਉਹਨੇ ਅੱਗੋਂ ਕਿਸੇ ਵੀ ਤਰੀਕੇ ਦੀ ਕੋਈ ਅਕੈਡੈਮਿਕ ਗਰੋਥ ਕਰਨੀ ਆ, ਤੇ ਸਾਨੂੰ ਬੇਸਿਕਲੀ ਉਹੀ ਜਿਹੜੇ ਆ ਕ੍ਰਾਈਟੀਰੀਆ ਤੇ ਉਹੀ ਪ੍ਰੈਪਰੇਸ਼ਨ ਟੂਲਸ ਲੈ ਕੇ ਚੱਲਣਾ ਪਊਗਾ ਤੇ ਉਹੀ ਬੈਂਚ ਮਾਰਕਸ ਸਾਨੂੰ ਫੋਲੋ ਕਰਨੇ ਪਊਗੇ। ਤੇ ਟਿਊਸ਼ਨ ਬੇਸਿਕਲੀ ਸੁਮਿਤ ਜੀ ਇੱਕ ਇਹੀ ਗੱਲ ਹੈਗੀ ਹੈ ਕਿ ਅਸੀਂ ਸਾਰੇ, ਚਾਹੇ ਤੁਸੀਂ ਆਪਣੀ ਐਗਜ਼ਾਮਪਲ ਲੈ ਲਓ, ਚਾਹੇ ਮੈਂ ਆਪਣੀ ਲੈ ਲਵਾਂ, ਚਾਹੇ ਕੋਈ ਵੀ ਲੈ ਲਵੇ, ਅਸੀਂ ਸਾਰੇ ਵਰਕਿੰਗ ਆ, ਕੰਮ ਕਰਦੇ ਹਾਂ, ਬਾਏ ਦਾ ਟਾਈਮ ਅਸੀਂ ਘਰ ਆਉਂਦੇ ਹਾਂ, ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਬੱਚਿਆਂ ਨੂੰ ਦੇ ਸਕੀਏ, ਤੇ ਉਹ ਇੱਕ ਬੱਚਿਆਂ ਦੀ ਜਿਹੜਾ ਅਕਾਦਮਿਕ ਖੇਤਰ ਹੈ, ਉਹਨਾਂ ਦਾ ਜਿਹੜਾ ਅਕੈਡੈਮਿਕਸ ਹੈ ਉਹਦੇ ਵਿੱਚ ਉਹਨਾਂ ਦੀ ਨਿਰੰਤਰਤਾ ਬਣੀ ਰਹੇ, ਇਸ ਕਰਕੇ ਜਿਹੜੀ ਆ ਟਿਊਸ਼ਨ ਹੈ ਜਾਂ ਜਿਹੜੀ ਹੈਲਪ ਹੈ ਇੱਕ ਥੋੜ੍ਹੀ ਜਿਹੀ ਲਈ ਜਾਂਦੀ ਆ। ਇਹ ਬੜਾ ਹੀ ਸਿੰਪਲ ਜਿਹਾ ਸਿਸਟਮ ਹੈ, ਵਾਂਸ ਇਨ ਅ ਵੀਕ 2 ਘੰਟੇ ਦੀ ਕਲਾਸ ਹੁੰਦੀ ਆ ਜਾਂ 2.5 ਦੀ ਜਾਂ ਮੈਕਸ 3 ਦੀ, ਇਟਸ ਅ ਕਾਇੰਡ ਆਫ ਐਕਟੀਵਿਟੀ, ਜਿੱਦਾਂ ਆਪਾਂ ਬੱਚੇ ਨੂੰ ਸਵਿਮਿੰਗ 'ਚ ਪਾਇਆ ਹੋਇਆ, ਬੱਚੇ ਨੂੰ ਜਿਮਨਾਸਟਿਕ 'ਚ ਪਾਇਆ ਹੋਇਆ, ਉਸੇ ਤਰ੍ਹਾਂ ਇੱਕ ਟਿਊਸ਼ਨ ਵੀ ਇਹੋ ਜਿਹਾ ਸਿਸਟਮ ਹੈ ਕਿ ਜਿਹਦੇ ਵਿੱਚ ਬੱਚਾ ਵਾਂਸ ਅ ਵੀਕ ਚਲਾ ਜਾਂਦਾ ਆ, ਤੇ ਉਹ ਉੱਥੇ ਜਾ ਕੇ ਜਿਹੜੇ ਆ ਟੀਚਰਸ ਹੈਗੇ ਆ ਉਹ ਹੈਲਪ ਕਰਦੇ ਆ ਬੱਚੇ ਦੀ, ਜੇ ਤਾਂ ਬੱਚਾ ਥੋੜਾ ਬਿਹਾਈਂਡ ਹੈ ਤਾਂ ਉਹ ਬੱਚੇ ਨੂੰ ਥੋੜਾ ਲੈਵਲ ਤੇ ਲਿਆਈਦਾ, ਤੇ ਜੇ ਬੱਚਾ ਆਲਰੇਡੀ ਕਾਫੀ ਅੱਛਾ ਹੈਗਾ ਆ ਤਾਂ ਉਹਨੂੰ ਫਿਰ ਹੋਰ ਚੈਲੰਜ ਪਾ ਕੇ ਟਰਾਈ ਕਰੀਦੀ ਆ ਕਿ ਉਹ ਐਕਸਲ ਕਰੇ, ਤੇ ਟਾਈਮ ਟੂ ਟਾਈਮ ਐਗਜ਼ਾਮਸ ਹੁੰਦੇ ਰਹਿੰਦੇ ਆ, ਤੇ ਉਹ ਉਹਦੇ ਵਿੱਚ ਜਿਹੜਾ ਆ ਉਹਨਾਂ ਦੀਆਂ ਰਿਪੋਰਟਸ ਅੱਛੀਆਂ ਆਉਣ ਤੇ ਉਹਦੇ ਵਿੱਚ ਬੱਚੇ ਦੇ ਵਧੀਆ ਨੰਬਰ ਆਉਣ ਤਾਂ ਕਿ ਉਹਨੂੰ ਫਿਊਚਰ ਦੇ ਵਿੱਚ ਇੱਕ ਅੱਛਾ ਕੋਈ ਖੇਤਰ, ਕਾਰਜ ਖੇਤਰ ਜਾਂ ਜੋਬ ਉਹਨੂੰ ਮਿਲ ਜਾਵੇ, ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਇਹ ਟਿਊਸ਼ਨਸ ਆ ਇਹ ਕਾਫੀ ਹੈਲਪਫੁਲ ਸਾਬਤ ਹੁੰਦੀਆਂ ਆ। ਹਾਂਜੀ ਇੱਥੇ 2 ਹੀ ਕੋਰਸ ਸਬਜੈਕਟਸ ਹੈਗੇ ਆ, 1ਲੀ ਤੋਂ 10ਵੀਂ ਤੱਕ, ਫਿਰ 11ਵੀਂ 12ਵੀਂ 'ਚ ਥੋੜ੍ਹੇ ਹੋਰ ਜ਼ਿਆਦਾ ਆ ਜਾਂਦੇ ਆ ਬੱਚੇ ਕੋਲ, ਪਰ 1ਲੀ ਤੋਂ 10ਵੀਂ ਤੱਕ 2 ਹੀ ਸਬਜੈਕਟ ਹੈਗੇ ਆ, ਇੱਕ ਇੰਗਲਿਸ਼ ਅਤੇ ਇੱਕ ਮੈਥਸ। ਇੰਗਲਿਸ਼ ਨੂੰ ਲਿਟਰੇਸੀ ਕਹਿੰਦੇ ਆ, ਮੈਥਸ ਨੂੰ ਨਿਊਮਰੇਸੀ ਕਹਿੰਦੇ ਆ, ਅਤੇ ਉਹੀ 2 ਸਬਜੈਕਟਸ ਹੈਗੇ ਆ ਜਿਨ੍ਹਾਂ ਤੋਂ ਇੰਟੈਗਰੇਟ ਕਰ ਲੈਂਦੇ ਆ, ਜਿਨ੍ਹਾਂ ਤੋਂ ਹੋਰ ਸਬਜੈਕਟਸ ਨੂੰ ਇਹ ਕੋਲੈਬੋਰੇਟ ਕਰ ਲੈਂਦੇ, ਹਿਊਮੈਨਿਟੀਜ਼ ਹੋ ਗਿਆ ਜਾਂ ਸਿਵਿਕਸ ਹੋ ਗਿਆ, ਸਿਟੀਜ਼ਨਸ਼ਿਪ ਹੋ ਗਿਆ, PE ਹੋ ਗਿਆ, ਇਹ ਸਾਰੇ ਨਾਲ ਸਾਰੇ ਕਿਤੇ ਕੋਲੈਬੋਰੇਟ ਕਰ ਲੈਂਦੇ ਆ, ਸਾਇੰਸ ਹੋ ਗਿਆ, ਪਰ ਬੇਸਿਕ ਜਿਹੜੇ ਕੋਰ ਸਬਜੈਕਟਸ ਹੈਗੇ ਆ, ਜਿਹੜੇ ਜਿਨ੍ਹਾਂ ਨੂੰ ਕਹਿ ਸਕਦੇ ਅਸੀਂ ਮੂਲ ਵਿਸ਼ੇ ਜਿਹੜੇ ਹੈਗੇ ਆ, ਉਹ ਇੰਗਲਿਸ਼ ਲਿਟਰੇਸੀ ਅਤੇ ਮੈਥਮੈਟਿਕਸ ਨਿਊਮਰੇਸੀ ਹੋ ਗਿਆ। ਇੰਗਲਿਸ਼ ਅੱਗੋਂ ਫਰਦਰ 3 ਕੰਪੋਨੈਂਟਸ ਵਿੱਚ ਡਿਵਾਈਡ ਹੁੰਦੀ ਆ, ਇੰਗਲਿਸ਼ ਦੇ ਵਿੱਚ ਕੰਪਰੀਹੈਂਸ਼ਨ ਹੈ, ਫਿਰ ਇੰਗਲਿਸ਼ ਦੇ ਵਿੱਚ ਆਪਣੇ ਕੋਲ ਰਾਈਟਿੰਗ ਹੈਗੀ ਆ, ਤੇ ਜਿਹੜਾ ਥਰਡ ਕੰਪੋਨੈਂਟ ਹੈਗਾ, ਸਬ ਕੰਪੋਨੈਂਟ, ਉਹ ਹੈਗਾ ਲੈਂਗੁਏਜ ਕਨਵੈਨਸ਼ਨ, ਜਿਹਦੇ ਵਿੱਚ ਸਪੈਲਿੰਗਸ ਹੋ ਗਿਆ, ਗ੍ਰੈਮਰ ਹੋ ਗਈ, ਪੰਕਚੁਏਸ਼ਨ ਹੋ ਗਈ, ਤੇ ਇਸ ਤਰ੍ਹਾਂ ਇੰਗਲਿਸ਼ ਦੇ। ਮੈਥਸ ਦਾ ਇੱਕੋ ਹੀ, ਜਦੋਂ ਐਗਜ਼ਾਮਸ ਵੀ ਹੁੰਦੇ ਆ, ਚਾਹੇ ਆਪਾਂ ਨਾਪਲਾਂ ਦੀ ਐਗਜ਼ਾਮਪਲ ਲੈ ਲਈਏ ਜਾਂ ਸਿਲੈਕਟਿਵ ਐਂਟਰੀ ਦੀ ਜਾਂ ਸਕੋਲਰਸ਼ਿਪ ਦੀ, ਤਾਂ ਇੰਗਲਿਸ਼ ਦੇ ਜਿਹੜੇ ਐਗਜ਼ਾਮ 2 ਜਾਂ 3 ਹੁੰਦੇ ਆ, ਮੈਥਸ ਦਾ ਇੱਕੋ ਹੀ ਹੁੰਦਾ।
ਜੀ ਕੁਲਦੀਪ ਜੀ, ਤੇ ਆ ਜਿਹੜੇ ਪਿਛਲੇ 2 ਸਾਲ ਲੋਕਡਾਊਨ ਤੇ ਕੋਵਿਡ ਵਿੱਚ ਲੰਘੇ ਨੇ, ਇਹਦਾ ਪੜ੍ਹਾਈ ਤੇ ਸਿੱਖਿਆ ਤੇ ਕੀ ਅਸਰ ਰਿਹਾ?
ਹਾਂਜੀ ਸੁਮਿਤ ਜੀ, ਅਸੀਂ ਲੋਕਡਾਊਨ ਨੂੰ ਨਾ ਦੋਨੋਂ ਤਰ੍ਹਾਂ ਲੈਂਦੇ ਆ, ਪੋਜ਼ਿਟਿਵ ਵੀ ਤੇ ਨੈਗੇਟਿਵ ਵੀ। ਪੋਜ਼ਿਟਿਵ ਇਹਦਾ ਆਸਪੈਕਟ ਇਹ ਹੋਇਆ ਕਿ ਪੇਰੈਂਟਸ ਨੂੰ ਕਲੈਰਿਟੀ ਬਹੁਤ ਆਈ ਆ ਲੋਕਡਾਊਨ ਦੇ ਨਾਲ, ਲੋਕਡਾਊਨ ਤੋਂ ਪਹਿਲਾਂ ਕੀ ਸੀ, ਪੇਰੈਂਟਸ ਜ਼ਿਆਦਾ ਕਰਕੇ, ਮਤਲਬ ਮੈਂ ਇਸ ਫੀਲਡ 'ਚ ਹਾਂ ਅਤੇ ਬਹੁਤੇ ਵਾਰੀ ਪੇਰੈਂਟਸ ਦੇ ਮੂੰਹ 'ਚੋਂ ਇਹੀ ਗੱਲਾਂ ਸੁਣਦੇ ਸੀ ਜੀ, ਇੱਥੇ ਸਕੂਲਸ ਵਿੱਚ ਕੁਛ ਪੜ੍ਹਾਉਂਦੇ ਨਹੀਂ ਆ, ਇੱਥੇ ਸਕੂਲਸ ਦੇ ਵਿੱਚ ਕੋਈ ਪੜ੍ਹਾਈ ਨਹੀਂ ਹੋ ਰਹੀ। ਤਾਂ ਬੜਾ ਔਖਾ ਸੀ ਪੇਰੈਂਟਸ ਨੂੰ ਸਮਝਾਉਣਾ ਕਿ ਨਹੀਂ, ਬਹੁਤ ਬਹੁਤ ਅੱਛੇ ਤਰੀਕੇ ਨਾਲ ਪੜ੍ਹਾਈ ਹੋ ਰਹੀ ਆ, ਇਹ ਗੱਲ ਡਿਫਰੈਂਟ ਹੈ ਕਿ ਅਸੀਂ ਅਸੀਂ ਬਹੁਤ ਪਹਿਲਾਂ ਦੇ ਪੜ੍ਹੇ ਹੋਏ ਆ, ਜਾਂ ਥੋੜ੍ਹੇ ਇਹਨਾਂ ਦੇ ਸਿਸਟਮ ਬਹੁਤ ਐਡਵਾਂਸ ਹੈ, ਆਲਰੇਡੀ 21st century ਲਰਨਰਸ ਹੈਗੇ ਆ, ਤੇ ਪਰ ਪੜ੍ਹਾਈ ਹੋ ਰਹੀ ਆ, ਤਾਂ ਬੜਾ ਔਖਾ ਸੀ ਤੁਹਾਨੂੰ ਦੱਸਣਾ। ਪਰ ਲੋਕਡਾਊਨ ਹੋਇਆ ਤਾਂ ਪੇਰੈਂਟਸ ਨੂੰ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਮਿਲ ਗਿਆ, ਤੇ ਉਸ ਵੇਲੇ ਪ੍ਰੈਪ ਦੇ ਬੱਚਿਆਂ ਦੇ, ਗ੍ਰੇਡ 1 ਦੇ ਬੱਚਿਆਂ ਦੇ ਪੇਰੈਂਟਸ ਦੇ ਫੋਨ ਆਏ ਕਿ ਬਹੁਤ ਜ਼ਿਆਦਾ ਹਾਰਡ ਪੜ੍ਹਾਈ ਹੈ, ਬੜਾ ਕੁਛ ਕਰਵਾ ਰਹੇ ਆ, ਉਹ ਤਾਂ ਸਾਨੂੰ ਤਾਂ ਕੁਛ ਪਤਾ ਨਹੀਂ ਲੱਗ ਰਿਹਾ, ਹੁਣ ਸਾਨੂੰ ਤੁਹਾਡੀ ਹੈਲਪ ਚਾਹੀਦੀ ਆ। ਤੇ ਸੋ ਇਹਨੂੰ ਆਪਾਂ ਦੋਨੋਂ ਤਰੀਕਿਆਂ ਦੇ ਨਾਲ ਲੈ ਸਕਦੇ ਹਾਂ। ਲੋਕਡਾਊਨ ਦੇ ਨਾਲ ਜੋ ਮੈਂ ਸਮਝਦੀ ਹਾਂ, ਪੇਰੈਂਟਸ ਅਵੇਅਰਨੈਸ ਬਹੁਤ ਵਧੀਆ, ਪੇਰੈਂਟਸ ਨੂੰ ਪਤਾ ਲੱਗਿਆ ਪੜ੍ਹਾਈ ਕੀ ਆ, ਪੇਰੈਂਟਸ ਨੂੰ ਪਤਾ ਲੱਗਿਆ ਪੜ੍ਹਾਈ ਦੀ ਇੰਪੋਰਟੈਂਸ ਕੀ ਆ, ਪੇਰੈਂਟਸ ਨੂੰ ਪਤਾ ਲੱਗਿਆ ਕਿੰਨੀ ਕੁ ਤਵੱਜੋ ਜਿਹੜੀ ਆ ਪੜ੍ਹਾਈ ਨੂੰ ਦੇਣੀ ਚਾਹੀਦੀ ਆ ਔਰ ਦੇਣੀ ਬਣਦੀ ਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਚੰਗੀਆਂ ਹੋ ਗਈਆਂ ਲੋਕਡਾਊਨ ਦੀਆਂ। ਬਾਕੀ ਹਾਂਜੀ, ਆਨਲਾਈਨ ਲਰਨਿੰਗ ਦੇ ਟੈਕਨੀਕਲ ਆਸਪੈਕਟਸ ਤਾਂ ਸੀਗੇ ਹੀ ਸੀਗੇ, ਕਦੇ ਇੰਟਰਨੈਟ ਖਰਾਬ ਹੈ, ਕਦੇ ਕਦੇ ਪ੍ਰਿੰਟਰ ਨਹੀਂ ਚੱਲ ਰਿਹਾ, ਉਹ ਇੰਕ ਆਰਡਰ ਕੀਤੀ ਹੋਈ ਆ ਉਹ ਨਹੀਂ ਪਹੁੰਚੀ ਹਲੇ ਤੱਕ, ਸੋ ਉਹ ਸਾਰਾ ਕੁਛ ਨਾਲ ਨਾਲ ਉਹ ਵੀ ਚੱਲਦਾ ਰਿਹਾ। ਤੇ ਪਰ ਇਹ ਆ ਕਿ ਇੱਕ ਲਾਈਫ ਲੌਂਗ ਅਵੇਅਰਨੈਸ ਜਿਹੜੀ ਆ ਗਈ ਆ, ਤੇ ਇਸ ਕਰਕੇ ਮੈਂ ਇਹਨੂੰ ਕਾਫੀ ਆਪਟੀਮਿਸਟਿਕਲੀ ਦੇਖਦੀ ਹਾਂ, ਕਾਫੀ ਸਕਾਰਾਤਮਕ ਤਰੀਕੇ ਨਾਲ ਦੇਖਦੀ ਹਾਂ ਕਿ ਚਲੋ ਅਵੇਅਰਨੈਸ ਆ ਗਈ।
ਕੁਲਦੀਪ ਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਲੋਕ ਇੰਡੀਆ ਤੋਂ ਵੀ ਆਨਲਾਈਨ ਟਿਊਸ਼ਨਸ ਪੜ੍ਹਾ ਰਹੇ ਨੇ ਅੱਜ ਕੱਲ੍ਹ ਬੱਚਿਆਂ ਨੂੰ, ਤੇ ਆਸਟ੍ਰੇਲੀਆ ਦੇ ਵਿੱਚ ਟੀਚ ਕਰਨ ਲਈ ਕਿਹੜੀ ਕੁਆਲੀਫਿਕੇਸ਼ਨਸ ਵਾਲੇ ਟੀਚਰ ਇੱਥੋਂ ਦੀ ਪੜ੍ਹਾਈ ਦੇ ਹਿਸਾਬ ਨਾਲ ਪੜ੍ਹਾਉਣ ਲਈ ਐਲੀਜੀਬਲ ਨੇ?
ਹਾਂਜੀ, ਦੇਖੋ ਪੜ੍ਹਾਉਣ ਨੂੰ ਇਹਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਪੜ੍ਹਾਉਣਾ ਤਾਂ ਤੁਹਾਡੇ ਕੋਲ ਐਟਲੀਸਟ ਬੈਚਲਰ ਡਿਗਰੀ ਇਨ ਟੀਚਿੰਗ ਜਾਂ ਮਾਸਟਰ ਡਿਗਰੀ ਇਨ ਟੀਚਿੰਗ ਹੋਣੀ ਚਾਹੀਦੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲ ਟੀਚਿੰਗ ਰਜਿਸਟ੍ਰੇਸ਼ਨ ਹੁੰਦੀ ਆ, ਉਸ ਤੋਂ ਬਾਅਦ ਤੁਹਾਡੇ ਕੋਲ ਐਲੀਜੀਬਿਲਿਟੀ ਆ ਕਿ ਤੁਸੀਂ ਇੱਥੇ ਸਕੂਲਸ ਦੇ ਵਿੱਚ ਜਾ ਕੇ ਪੜ੍ਹਾਉਂਦੇ ਹੋ। ਜੇ ਕੋਈ ਤੁਹਾਡੀ ਇੰਡੀਆ ਦੇ ਵੀ ਕੁਆਲੀਫਿਕੇਸ਼ਨਸ ਹੈਗੀਆਂ ਟੀਚਿੰਗ ਦੀਆਂ, ਤਾਂ ਇੱਥੇ ਵਿਕਟੋਰੀਅਨ ਵੀ ਟੀਚਿੰਗ ਇੰਸਟੀਚਿਊਟ ਹੈਗੇ ਆ, ਵਿਕਟੋਰੀਅਨ ਇੰਸਟੀਚਿਊਟ ਆਫ ਟੀਚਿੰਗ ਸਿਟੀ ਦੇ ਵਿੱਚ, ਉਹਨਾਂ ਦਾ ਕਾਲਿੰਗ ਸਟਰੀਟ, ਆਮ ਨੋਟ ਸ਼ੋਰ ਕਿੱਥੇ ਹੁਣ ਆਫਿਸ ਹੈਗਾ, ਤੇ ਉੱਥੇ ਤੁਸੀਂ ਜਾ ਕੇ ਦੱਸ ਸਕਦੇ ਹੋ ਕਿ ਹਾਂ ਮੇਰੀ ਮੇਰੀ ਇੰਡੀਆ ਤੋਂ ਬੀ ਐਡ ਹੈ ਜਾਂ ਐਮ ਐਡ ਹੈ, ਤੇ ਮੈਂ ਇੱਥੇ ਟੀਚਿੰਗ ਕਰਨੀ ਚਾਹੁੰਦਾ, ਤੇ ਉਹ ਦੱਸ ਦੂਗੇ ਕਿ ਤੁਹਾਨੂੰ ਅਕੈਡੈਮਿਕ ਸਟੋਆ ਕਰਨਾ ਪੈਣਾ ਜਾਂ ਵਟ ਐਵਰ ਰਿਕੁਆਇਰਮੈਂਟਸ ਜੋ ਵੀ ਹੈਗੀਆਂ ਦੇ ਵਿਲ ਗੋ ਥਰੂ। ਪਰ ਤੇ ਜੇ ਨਹੀਂ ਤੁਸੀਂ, ਜੇ ਤੁਸੀਂ ਬਿਲਕੁਲ ਇੱਥੋਂ ਸ਼ੁਰੂ ਕਰਨਾ, ਤਾਂ ਯੂ ਆਰ ਮੋਰ ਦੈਨ ਵੈਲਕਮ, ਕਿਸੇ ਵੀ ਯੂਨੀ ਤੋਂ ਐਡਮਿਸ਼ਨ ਲੈ ਕੇ ਤੁਸੀਂ ਆਪਣੀ ਬੈਚਲਰ ਜਾਂ ਮਾਸਟਰ ਡਿਗਰੀ ਕਰ ਸਕਦੇ ਹੋ, ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਰਾਈਟ ਹੈ, ਤੁਸੀਂ ਇੱਥੇ ਸਕੂਲ ਦੇ ਵਿੱਚ ਟੀਚਿੰਗ ਕਰ ਸਕਦੇ ਹੋ। ਐਸ ਲੋਂਗ ਐਜ ਉਹ ਜਿਹੜਾ ਵੀ ਟੀਚਰ ਤੁਸੀਂ ਹਾਇਰ ਕੀਤਾ ਆ ਜਾਂ ਜਿਹਨੂੰ ਤੁਸੀਂ ਆਪਣਾ ਬੱਚਾ ਸੌਂਪਿਆ, ਜਿਹਨੂੰ ਤੁਸੀਂ ਆਪਣੇ ਬੱਚੇ ਦਾ ਇੱਕ ਭਵਿੱਖ ਸੌਂਪਿਆ, ਇਹ ਦੇਖ ਲਓ ਵੀ ਉਹ ਇੱਥੋਂ ਦੀ ਕਰੀਕੁਲਮ ਨੂੰ ਫੋਲੋ ਕਰ ਸਕਦਾ, ਉਹਦੇ ਵਿੱਚ ਸਮਰੱਥਾ ਹੈਗੀ ਆ, ਕੈਪੇਬਿਲਿਟੀ ਹੈਗੀ ਆ, ਜੇ ਹੈਗੀ ਆ ਇਟਸ ਵੈਲ ਐਂਡ ਗੁੱਡ। ਇੱਥੇ ਇੱਥੇ ਬੱਚਿਆਂ ਨੂੰ ਐਜ਼ ਆਈ ਟੋਲਡ ਯੂ ਕਿ ਵੀ ਉਹਨਾਂ ਦੀ ਪ੍ਰੋਬਲਮ ਸੋਲਵਿੰਗ ਸਟ੍ਰੈਟਜੀਜ਼ ਨੂੰ ਬਹੁਤ ਇਨਕਰੇਜ ਕਰਦੇ ਆ, ਬੜਾ ਮੋਟੀਵੇਟ ਕਰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ, ਤੇ ਉਹ 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 ਚੀਜ਼ਾਂ ਜੇ ਉਹ ਟੀਚਰ ਕਰ ਪਾ ਰਿਹਾ ਆ ਬਹੁਤ ਅੱਛੀ ਗੱਲ ਆ। ਪਰ ਉਹ ਉਹ ਤੁਸੀਂ ਥੋੜ੍ਹਾ ਦੇਖ ਲਓ ਕਿ ਜੇ ਉਸ ਤਰ੍ਹਾਂ ਹੋ ਰਿਹਾ ਤਾਂ ਇਟਸ ਗ੍ਰੇਟ
ਜੀ। ਤੇ ਕੋਈ ਪੋਜ਼ਿਟਿਵ ਕੇਸ ਸਟੱਡੀ ਜਾਂ ਕੋਈ ਕਿੱਸਾ ਜੋ ਤੁਸੀਂ ਸਾਡੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋਵੋ?
ਬਹੁਤ ਜ਼ਿਆਦਾ ਐਗਜ਼ਾਮਪਲਸ ਹੈਗੀਆਂ, ਬਹੁਤ ਡਿਫਰੈਂਟ ਨੈਸ਼ਨੈਲਿਟੀਜ਼ ਨੂੰ ਅਬਜ਼ਰਵ ਕਰਦੇ ਹਾਂ ਅਸੀਂ ਇੱਥੇ, ਤੇ ਬੜਾ ਹੀ ਕ੍ਰੀਏਟਿਵ, ਤੇ ਮੈਂ ਕਿੰਨੀ ਆ ਗ੍ਰੇਟਫੁਲ, ਮੈਂ ਬੜੀ ਗ੍ਰੇਟਫੁਲ ਹਾਂ ਕਿ ਮੈਂ ਇਸ ਪ੍ਰੋਫੈਸ਼ਨ 'ਚ ਹਾਂ। ਸਾਡੇ ਕੋਲ ਪਿੱਛੇ ਜੇ ਬੱਚੇ ਆਏ ਸੀ ਯੂਰਪ ਦੀ ਕਿਸੇ ਕੰਟਰੀ ਤੋਂ ਸੀਗੇ, ਤੇ ਉਹ ਉਹਨਾਂ ਨੂੰ ਆਪਣੀ ਹੀ ਲੈਂਗੁਏਜ ਆਉਂਦੀ ਸੀਗੀ, ਯੂਰੋਪੀਅਨ ਜਿਹੜੀ ਵੀ ਉਹ ਲੈਂਗੁਏਜ ਬੱਚੇ ਬੋਲਦੇ ਸੀ ਉਹਨਾਂ ਨੂੰ ਉਹੀ ਆਉਂਦੀ ਸੀ, ਤੇ ਉਹਨਾਂ ਦੇ ਪੇਰੈਂਟਸ ਆਏ ਤੇ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਐਨਰੋਲ ਕਰਵਾਉਣਾ ਵੀ ਇੰਗਲਿਸ਼ ਅਸੀਂ ਵੀ ਬਹੁਤ ਸਟਰਗਲ ਕਰ ਰਹੇ ਹਾਂ, ਤੇ ਮਤਲਬ ਅਸੀਂ ਬੱਚਿਆਂ ਨੂੰ ਵੀ ਕਿੱਦਾਂ ਕਰੀਏ। ਸੋ ਉਹ ਬੱਚੇ ਰਹੇ ਤੇ ਉਹਨਾਂ ਨੇ ਕਿਹਾ ਕਿ ਮਤਲਬ ਮੈਥਸ ਵੀ ਕਰਨਾ, ਪਰ ਜਦੋਂ ਦੇਖਿਆ ਤਾਂ ਮੈਥਸ ਨਾਲ ਬੱਚਿਆਂ ਦਾ ਆਲਰੇਡੀ ਕਾਫੀ ਅੱਛਾ ਸੀਗਾ, ਤੇ ਫਿਰ ਦੁਬਾਰਾ ਜਦੋਂ ਪੇਰੈਂਟਸ ਦੇ ਨਾਲ ਮੀਟਿੰਗ ਹੋਈ ਤਾਂ ਉਹਨਾਂ ਨੂੰ ਇਹੀ ਕਿਹਾ ਕਿ ਮੈਥਸ ਦੀ ਕੋਈ ਲੋੜ ਨਹੀਂ, ਥੋੜੀ ਬਹੁਤ ਇਹਨਾਂ ਨੂੰ ਗਾਈਡ ਕਰ ਦਿੱਤਾ ਕਿ ਆ ਇੱਥੋਂ ਤੁਹਾਨੂੰ ਮਟੀਰੀਅਲ ਮਿਲ ਸਕਦਾ ਤੇ ਤੁਸੀਂ ਹੈਲਪ ਕਰ ਸਕਦੇ ਹੋ ਘਰ 'ਚ, ਸੋ ਇਟਸ ਵੈਲ ਐਂਡ ਗੁੱਡ। ਇੰਗਲਿਸ਼ ਦਾ ਉਹਨਾਂ ਬੱਚਿਆਂ ਨੂੰ ਅਰਾਊਂਡ 6-8 ਮਹੀਨੇ ਕਰਵਾਇਆ। ਹੁਣ ਰੀਸੈਂਟਲੀ ਰਿਪੋਰਟਸ ਆ ਰਹੀਆਂ ਸਾਰੇ ਸਕੂਲਸ ਦੀਆਂ, ਜਿਨ੍ਹਾਂ ਜਿਨ੍ਹਾਂ ਦੇ ਬੱਚੇ ਪ੍ਰਾਇਮਰੀ ਸੈਕੰਡਰੀ 'ਚ ਪੜ੍ਹ ਰਹੇ ਆ, ਲਾਸਟ ਵੀਕ ਸਾਰਿਆਂ ਨੂੰ ਰਿਪੋਰਟਸ ਐਂਡ ਆਫ ਦਾ ਈਅਰ ਰਿਸੀਵ ਹੋ ਗਈਆਂ। ਤੇ ਉਹਨਾਂ ਦੇ ਮਾਮਾ ਸਪੈਸ਼ਲੀ ਤੇ ਉਹਨਾਂ ਦੇ ਡਿਸਟਿੰਕਸ਼ਨਸ ਗਏ ਗ੍ਰੈਮਰ ਦੇ ਵਿੱਚੋਂ ਤੇ ਪੰਕਚੁਏਸ਼ਨ ਦੇ ਵਿੱਚੋਂ। ਤੇ ਉਹ ਪੇਰੈਂਟਸ ਤਾਂ ਜਿਹੜੇ ਹੈਪੀ ਸੀਗੇ, ਪਰ ਸਾਨੂੰ ਕਿਉਂਕਿ ਅਸੀਂ ਉਹਨਾਂ ਬੱਚਿਆਂ ਨੂੰ ਦੇਖਿਆ, ਸਾਨੂੰ ਇਹ ਮਤਲਬ ਮੌਕਾ ਮਿਲਿਆ ਤੇ ਬਹੁਤ ਹੀ ਚੰਗਾ ਲੱਗਿਆ ਕਿ ਚਲੋ ਬੱਚਿਆਂ ਨੂੰ ਨਹੀਂ ਜਿਨ੍ਹਾਂ ਚੀਜ਼ਾਂ ਦੀ ਨੌਲੇਜ ਸੀਗੀ, ਉਹ ਹੁੰਦਾ ਨਾ ਸੁਮਿਤ ਜੀ ਫੀਲਿੰਗ ਆਫ ਅਕੰਪਲਿਸ਼ਮੈਂਟ, ਹੈ ਨਾ,
ਜੀ
ਤੇ ਬਸ ਉਹ ਬੜੀ ਫੀਲਿੰਗ ਸੀ ਤੇ ਉਹ ਬੜਾ ਵਧੀਆ ਲੱਗਿਆ। ਸੋ ਬਹੁਤ ਸਾਰੀਆਂ ਕੇਸ ਸਟੱਡੀਜ਼ ਹੈਗੀਆਂ, ਛੋਟੀ ਤੋਂ ਛੋਟੀ ਲੈ ਲਓ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਆਇਆ, ਉਹਨੂੰ ਟੂ ਟੀਚਰ ਟ੍ਰੈਡੀਸ਼ਨ ਨਹੀਂ ਉਸਦੀ ਨਾ ਰਿਹਾ ਬਿਗਨਿੰਗ ਦੇ ਵਿੱਚ, ਤੇ ਉਹ ਘੰਟਾ ਡੇਢ ਪੜਿਆ ਉਹਨੂੰ, ਉਹਨੂੰ ਉਹਦਾ ਕਾਨਸੈਪਟ ਕਲੀਅਰ ਹੋ ਗਿਆ। ਜਿੱਦਾਂ ਹੀ ਉਹਦੇ ਪੇਰੈਂਟਸ ਪਿਕ ਕਰਨ ਆਏ, ਉਹ ਕਹਿੰਦਾ ਓ ਮਮ ਡੈਡ ਮੈਨ ਆਈ ਕੈਨ ਡੂ ਟੂ ਡਿਜਿਟ ਟ੍ਰੈਡੀਸ਼ਨ ਨਾਓ, ਆਈ ਨੋ ਦੀਸ ਆਰ ਵਨਸ ਦੀਸ ਆਰ 10, ਦੈਟਸ ਹਾਊ ਯੂ ਕੈਰੀ ਐਂਡ ਦੈਟਸ ਹਾਊ ਯੂ ਡੂ। ਉਹ ਉਦੋਂ ਉਹ ਬੱਚੇ ਤੇ ਪੇਰੈਂਟਸ ਨੂੰ ਤਾਂ ਜਿਹੜੀ ਖੁਸ਼ੀ ਹੁੰਦੀ, ਪਰ ਜਿੱਦਾਂ ਹਾਂ ਚਾਹੇ ਮੈਂ ਆਪਣੇ ਟੇਬਲ ਤੇ ਹੀ ਬੈਠੀ ਹੁੰਦੀ ਹਾਂ, ਪਰ ਮੈਨੂੰ ਇੰਨਾ ਚੰਗਾ ਲੱਗਦਾ ਹੁੰਦਾ ਕਿ ਨਹੀਂ ਠੀਕ ਹੈ, ਦੈਟਸ ਰੀਲੀ ਗੁੱਡ, ਕਿ ਬੱਚੇ ਦਾ ਇੰਨਾ ਛੋਟਾ ਜਿਹਾ ਕਾਨਸੈਪਟ ਵੀ ਕਲੀਅਰ ਹੋ ਗਿਆ ਤੇ ਉਹਦੇ ਨਾਲ ਉਹਦੀ ਜਿਹੜੀ ਉਹਦੇ 'ਚ ਐਨਰਜੀ ਆਈ ਆ, ਉਹਦੇ 'ਚ ਵਾਈਬ੍ਰੇਸ਼ਨ ਆਈਆਂ ਆ, ਉਹਦੇ ਵਿੱਚ ਕੌਨਫੀਡੈਂਸ ਆਇਆ ਆ, ਉਹਦੇ 'ਚ ਹੈਪੀਨੈਸ ਆਈ ਆ, ਤੇ ਆਈ ਆਈ ਜਸਟ ਕਾਂਟ ਨੇਮ ਟੂ ਦੈਟ ਫੀਲਿੰਗ। ਹਾਂਜੀ
ਜੀ ਕੁਲਦੀਪ ਜੀ, ਜਿਵੇਂ ਕਿ ਤੁਸੀਂ ਗੱਲ ਸੁਣਾਈ ਕਿ ਤੁਹਾਡੇ ਕੋਲ ਯੂਰੋਪੀਅਨ ਆਏ ਸੀਗੇ, ਯੂਰੋਪੀਅਨ ਮੂਲ ਦੇ ਬੱਚੇ ਆਏ ਸੀ ਕਿ ਜਿਨ੍ਹਾਂ ਦੇ ਘਰ ਦੇ ਇੰਗਲਿਸ਼ ਅੰਗਰੇਜ਼ੀ
ਹਾਂਜੀ
ਕਰੇ ਨਹੀਂ ਬੋਲਦੇ ਸੀ, ਤੇ
ਹਾਂਜੀ
ਇਸੇ
ਹਾਂਜੀ
ਗੱਲ ਦੇ ਇਸੇ ਗੱਲ ਤੇ ਚੱਲਦੇ ਮੈਨੂੰ ਗੱਲ ਯਾਦ ਆਈ ਕਿ 2016 ਦਾ ਜਿਹੜਾ ਨੈਪਲਿਨ ਰਿਜ਼ਲਟ ਆਇਆ ਸੀ, ਉਹਦੀ ਇੱਕ ਰਿਪੋਰਟ ਆਈ ਸੀ ਉਸ
ਹਾਂਜੀ
ਤੋਂ ਬਾਅਦ, ਜਿਹਦੇ ਵਿੱਚ ਉਹਨਾਂ ਨੇ ਇੱਕ ਪੈਟਰਨ ਆਬਜ਼ਰਵ ਕੀਤਾ ਸੀ ਕਿ ਜਿਹੜੇ ਬੱਚੇ ਘਰੇ ਇੱਥੇ ਜਿਨ੍ਹਾਂ ਦੀ ਪਹਿਲੀ ਲੈਂਗੁਏਜ ਅੰਗਰੇਜ਼ੀ ਨਹੀਂ ਹੈ, ਉਹਨਾਂ ਨੇ
ਹਾਂਜੀ
ਸਪੈਲਿੰਗ, ਗ੍ਰੈਮਰ, ਰਾਈਟਿੰਗ, ਨਿਊਮਰੇਸੀ ਵਗੈਰਾ ਸਾਰੇ ਫੀਲਡਸ ਦੇ ਵਿੱਚ ਜਿਹੜੇ ਕਿ ਇੰਗਲਿਸ਼ ਸਪੀਕਿੰਗ ਬੈਕਗ੍ਰਾਉਂਡ ਸੀ ਉਹਨਾਂ ਦੇ ਨਾਲੋਂ ਵੱਧ ਸਕੋਰ ਕੀਤਾ ਜੀ। ਤੇ ਇਸ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਮਾਈਗ੍ਰੈਂਟ ਲੋਕ ਆਉਂਦੇ ਨੇ ਇਹਨਾਂ ਦੇ ਸਕੋਰ ਬੈਟਰ ਕਿਉਂ ਹੁੰਦੇ ਨੇ?
ਆਈ ਥਿੰਕ ਵੀ ਜਦੋਂ ਆਪਾਂ ਕਿਸੇ ਗੱਲ ਤੋਂ ਥੋੜਾ ਜਿਹਾ ਹੁੰਦੇ ਆ, ਫੀਅਰਫੁਲ ਕਹਿ ਲਓ ਜਾਂ ਸਕੇਅਰਡ ਹੁੰਦੇ ਆ, ਤੇ ਆਪਾਂ ਫਿਰ ਉਹਨੂੰ ਬਹੁਤ ਹੀ ਵਧੀਆ ਕੋਸ਼ਿਸ਼ ਕਰਦੇ ਆ ਕਿ ਨਹੀਂ ਅਸੀਂ ਬਰਾਬਰ ਹੋ ਜਾਈਏ ਇਹਨਾਂ ਦੇ। ਹੁਣ ਚਾਹੇ ਅਸੀਂ ਇੰਡੀਅਨ ਆ, ਚਾਹੇ ਏਸ਼ੀਅਨਸ ਹੈ, ਚਾਹੇ ਉਹ ਕੋਈ ਯੂਰੋਪੀਅਨਸ ਹੈ, ਜਦੋਂ ਆਪਾਂ ਆਉਂਦੇ ਹਾਂ ਇਸ ਕੰਟਰੀ ਦੇ ਵਿੱਚ, ਬੜੀ ਅਸੀਂ ਆਪਣੇ ਇੱਕ ਚੰਗੇ ਭਵਿੱਖ ਦੀ ਆਸ ਲੈ ਕੇ ਆਉਂਦੇ ਹਾਂ, ਤੇ ਓਬਵੀਅਸਲੀ ਅਸੀਂ ਤਾਂ ਹੀ ਇਹਨਾਂ ਕੰਟਰੀਜ਼ ਤੇ ਬਣੇ ਆ ਕਿਉਂਕਿ ਇਸ ਇਹ ਬੈਟਰ ਹੈ। ਤਾਂ ਥੋੜਾ ਜਿਹਾ ਸਾਡੇ ਮਨ ਦੇ ਵਿੱਚ ਹੁੰਦਾ ਕਿ ਨਹੀਂ, ਕੰਟਰੀਜ਼ ਬੈਟਰ ਹੈ, ਉੱਥੇ ਰਹਿਣ ਵਾਲਾ ਹਰ ਇੱਕ ਬੰਦਾ, ਐਵਰੀ ਸਿੰਗਲ ਪਰਸਨ ਸਾਡੇ ਤੋਂ ਬੈਟਰ ਆ, ਇਹ ਸਾਡੇ ਦਿਮਾਗ ਦੇ ਵਿੱਚ ਫੀਲਿੰਗ ਹੁੰਦੀ ਹੁੰਦੀ ਆ। ਫਿਰ ਅਸੀਂ ਇੱਥੇ ਆ ਕੇ ਆਪਣਾ ਪੂਰਾ 100% ਦਿੰਦੇ ਹਾਂ ਉਦੋਂ ਕਿ ਅਸੀਂ ਜਿਹੜਾ ਇਹਨਾਂ ਦੇ ਬਰਾਬਰ ਆਉਣਾ, ਅਸੀਂ ਬਹੁਤ ਮਿਹਨਤ ਕਰਦੇ ਹਾਂ। ਤੇ ਮੇਰੇ ਖਿਆਲ ਦੇ ਵਿੱਚ ਇਹੀ ਇੱਕ ਵਜ੍ਹਾ ਹੈ ਕਿ ਅਸੀਂ ਜਿਹੜੀ ਉਹ ਐਫਰਟਸ ਪਾਉਂਦੇ ਹਾਂ ਕਿ ਅਸੀਂ ਇਹਨਾਂ ਦੇ ਬਰਾਬਰ ਹੋ ਜਾਈਏ। ਅਸੀਂ ਅਸੀਂ ਥੋੜੀਆਂ ਪਿੱਛੇ ਵਾਲੀਆਂ ਕੰਟਰੀਜ਼ 'ਚੋਂ ਆਏ ਹਾਂ ਤੇ ਅਸੀਂ ਹੁਣ ਐਡਵਾਂਸ ਕੰਟਰੀਜ਼ ਦੇ ਵਿੱਚ ਆਏ ਹਾਂ ਤੇ ਅਸੀਂ ਇਹਨਾਂ ਦੇ ਬਰਾਬਰ ਹੋਣਾ। ਉਹ ਬਰਾਬਰ ਹੁੰਦੇ ਹੁੰਦੇ ਅਸੀਂ ਥੋੜ੍ਹਾ ਜਿਹਾ ਅੱਗੇ ਹੀ ਹੋ ਜਾਂਦੇ ਹਾਂ ਕਿਉਂਕਿ ਅਗੇਨ ਸਾਡੇ ਜਿਹੜੇ ਜੀਨਸ ਆ, ਸਾਡੇ ਵਿੱਚ ਜੀਨਸ ਬੜੇ ਹਾਰਡ ਵਰਕਿੰਗ ਆ, ਤੇ ਉਹ ਹਾਰਡ ਵਰਕ ਜਿਹੜਾ ਜਿੱਧਰ ਵੀ ਫਿਰ ਅਸੀਂ ਪਾਉਂਦੇ ਹਾਂ ਅਸੀਂ ਫਿਰ ਚੰਗਾ ਹੀ ਕਰਦੇ ਹਾਂ। ਜੀ
ਜੀ ਜੀ ਕੁਲਦੀਪ ਜੀ, ਤੇ ਤੁਹਾਡੇ ਕੋਲ ਬੱਚੇ ਕਿਹੜੀ ਕਿਹੜੇ ਮਾਈਗ੍ਰੇਂਟ ਕਮਿਊਨਿਟੀ ਦੇ ਸਭ ਤੋਂ ਵੱਧ ਆਉਂਦੇ ਆ?
ਸ਼ਾਇਦ ਜਿੱਧਰ ਅਸੀਂ ਰਹਿੰਦੇ ਹਾਂ ਰੁਕਨੀਨਾ ਟਾਰਨੈਟ, ਮਤਲਬ ਪੰਜਾਬੀ ਕਮਿਊਨਿਟੀ ਕਾਫੀ ਹੈ ਇੱਥੇ, ਤੇ
ਹਾਂਜੀ
ਪੰਜਾਬੀ ਹੈਗੇ ਆ, ਮੁਸਲਿਮਸ ਹੈਗੇ ਬੱਚੇ, ਦੂਜੇ ਹੈਗੇ ਆ ਚਾਈਨੀਜ਼ ਵੀ ਹੈਗੇ ਆ, ਆਸਟ੍ਰੇਲੀਅਨ ਵੀ ਹੈਗੇ ਆ, ਔਜ਼ੀ ਬੱਚੇ ਵੀ ਹੈਗੇ ਆ, ਤੇ ਯੂਰੋਪੀਅਨ ਵੀ ਹੈਗੇ ਆ। ਤੇ ਹੁਣ ਉਹੀ ਹੈ ਕਿ ਅਵੇਅਰਨੈਸ ਕਾਫੀ ਆ ਰਹੀ ਹੈ ਲੋਕਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ। ਪਹਿਲਾਂ ਪਹਿਲਾਂ ਮੈਨੂੰ ਲੱਗਦਾ ਵੀ ਏਸ਼ੀਅਨ ਜਿਸ ਤਰ੍ਹਾਂ ਵੀਅਤਨਾਮੀਜ਼ ਹੋ ਗਏ, ਚਾਈਨੀਜ਼ ਹੋ ਗਏ, ਇਹ ਲੋਕੀ ਬੜੇ ਸੀ ਕਿ ਨਹੀਂ ਅਸੀਂ ਅੱਛੇ ਫੀਲਡ ਵਿੱਚ ਜਾਣਾ, ਅਕੈਡੈਮਿਕਸ ਦੇ ਵਿੱਚ ਜਾਣਾ, ਤੇ ਅਸੀਂ ਕੋਈ ਉਹੋ ਜਿਹੀਆਂ ਹੀ ਅੱਛੀਆਂ ਜੋਬਸ ਕਰਨੀਆਂ। ਪਰ
ਜੀ
ਹੌਲੀ ਹੌਲੀ ਜਿੱਦਾਂ ਹੁਣ ਆਪਣੇ ਲੋਕਾਂ ਨੂੰ ਵੀ ਅਵੇਅਰਨੈਸ ਆ ਰਹੀ ਹੈ, ਸਾਰੀ ਕਮਿਊਨਿਟੀਜ਼ ਨੂੰ ਅਵੇਅਰਨੈਸ ਆ ਰਹੀ ਹੈ, ਔਜ਼ੀਜ਼ ਵੀ ਜਿਹੜੇ ਆ ਕਿ ਠੀਕ ਹੈ ਜੇ ਬੱਚੇ ਪੋਟੈਂਸ਼ੀਅਲ ਹੈਗਾ, ਬੱਚਾ ਪੜ੍ਹਨ ਵਾਲਾ ਹੈਗਾ, ਕੱਲ ਨੂੰ 12ਵੀਂ ਹੋਊਗੀ, 2-3 ਸਾਲ ਯੂਨੀ ਚਲਾਵੇ, ਇੱਕ ਬਹੁਤ ਅੱਛੀ ਜੋਬ ਰੈਡੀ ਖੜੀ ਆ ਬੱਚੇ ਲਈ ਜਿਹਦੇ ਵਿੱਚ ਉਹਦਾ ਟੋਟਲ ਫਿਊਚਰ ਸਿਕਿਓਰ ਹੈਗਾ, ਰਾਈਟ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਘਰ ਬਣਾ ਲਿਆ, ਦੋ ਘਰ ਬਣਾ ਲਏ, ਗੱਡੀ ਹੋਰ ਲੈ ਲਈ, ਹੋਰ ਲੈ ਲਈ। ਪਰ ਮੈਨੂੰ ਲੱਗਦਾ ਕਿ ਉਹ ਸਾਨੂੰ ਬੱਚੇ ਦੀ ਪੜ੍ਹਾਈ ਦੇ ਉੱਤੇ ਵੀ ਜਿਹੜਾ ਬੈਲੈਂਸ ਕਰਨਾ ਚਾਹੀਦਾ ਕਿ ਉਹਦੇ ਤੇ ਵੀ ਆਪਾਂ ਨੂੰ ਜੇ ਜਿੰਨਾ ਕੁ ਆਪਾਂ ਕਰ ਸਕਦੇ ਹਾਂ
ਜੀ
ਉਹਦੇ ਵਿਕਾਸ ਤੇ ਵੀ ਅਸੀਂ ਜੇ ਖਰਚਾ ਹੁੰਦਾ ਕਰੀਏ, ਕਿਉਂਕਿ ਉਹੀ ਹੈ ਕਿ ਤੁਸੀਂ ਆਪਾਂ ਬੱਚਿਆਂ ਲਈ ਜੇ ਇੰਨਾ ਕੁਛ ਆਲਰੇਡੀ ਬਣਾ ਰਹੇ ਹਾਂ ਤਾਂ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਈਏ। ਬੱਚਿਆਂ ਨੂੰ ਜੇ ਬੱਚਾ ਕਰ ਸਕਦਾ, ਜੇ ਬੱਚੇ ਨੇ 12th ਕਰ ਲਈ, 12ਵੀਂ ਕਰ ਲਈ, ਉਸ ਤੋਂ ਬਾਅਦ 3-4 ਸਾਲ ਯੂਨੀ ਦੇ ਕੀਤੇ ਆ, ਹੋ ਸਕਦਾ ਬੱਚਾ ਲਾਅ 'ਚ ਚਲਾ ਜਾਵੇ, ਕੱਲ ਨੂੰ ਲਾਇਰ ਬਣ ਜਾਵੇ, ਹੋ ਸਕਦਾ ਬੱਚਾ ਡਾਕਟਰ ਬਣ ਜਾਵੇ, ਹੋ ਸਕਦਾ ਬੱਚਾ GP ਬਣ ਜਾਵੇ, ਹੋ ਸਕਦਾ ਬੱਚਾ ਫਿਜ਼ੀਓ ਬਣ ਜਾਵੇ, ਕੁਛ ਵੀ ਬਣ ਸਕਦਾ। ਤੇ ਕਾਫੀ ਅੱਛੇ ਪੇ ਰੇਟ ਹੈ, ਕਾਫੀ ਰੈਪਿਊਟਿਡ ਜੋਬਸ ਹੈ, ਵਾਈਟ ਕਾਲਰ ਜੋਬਸ ਹੈਗੀਆਂ, ਛੁੱਟੀਆਂ ਆ, ਸਭ ਕੁਛ ਹੈਗਾ। ਤਾਂ ਮੇਰੇ ਖਿਆਲ ਸੇ ਕਰ ਲੈਣਾ ਚਾਹੀਦਾ। ਤੇ ਨਹੀਂ ਵੀ ਜੇ ਕੋਈ ਤੁਹਾਡਾ ਫੈਮਿਲੀ ਬਿਜ਼ਨਸ ਹੈ, ਤੁਹਾਡੇ ਰੈਸਟੋਰੈਂਟਸ ਹੈ ਜਾਂ ਤੁਹਾਡਾ ਟਰਾਂਸਪੋਰਟਸ ਹੈ ਜਾਂ ਟਰੱਕਸ ਹੈ ਜਾਂ ਜੋ ਵੀ ਹੈ, ਰੀਅਲ ਇਸਟੇਟ ਹੈ, ਕੋਈ ਵੀ ਬਿਜ਼ਨਸ ਹੈ, ਜੇ ਕੱਲ ਨੂੰ ਪੜ੍ਹਿਆ ਲਿਖਿਆ ਬੱਚਾ ਉੱਥੇ ਆਉਂਦਾ ਤੁਹਾਨੂੰ ਮਿਲਦਾ, ਤਾਂ ਤੁਹਾਡੀ ਹੀ ਗਰੋਥ ਹੈ, ਤੁਹਾਡੇ ਬਿਜ਼ਨਸ ਦੀ ਗਰੋਥ ਹੈ, ਤੁਹਾਡੀ ਫੈਮਿਲੀ ਦੀ ਗਰੋਥ ਹੈ। ਜੀ
ਜੀ ਕੁਲਦੀਪ ਜੀ, ਤੇ ਕੋਈ ਹੋਰ ਇਨਫੋਰਮੇਸ਼ਨ ਜਾਂ ਗੱਲ ਤੁਸੀਂ ਜੋ ਸਾਂਝੀ ਕਰਨਾ ਚਾਹੁੰਦੇ ਹੋਵੋ?
ਇਨਫੋਰਮੇਸ਼ਨ ਇਹੀ ਹੈ ਕਿ ਪੜ੍ਹਾਈ ਜਿਹੜੀ ਹੈ ਬਹੁਤ ਜ਼ਰੂਰੀ ਹੈ, ਤੇ ਇਹਦੇ ਤੇ ਜੋ ਵੀ ਅਸੀਂ ਕਰ ਸਕਦੇ ਹਾਂ ਇਹਨੂੰ ਇਹਨੂੰ ਚੰਗਾ ਬਣਾਉਣ ਦੇ ਲਈ, ਇਹਨੂੰ ਬੱਚਿਆਂ ਤੱਕ ਹੋਰ ਵਧੇਰੇ ਸੁਚਾਰੂ ਤੇ ਸਹੀ ਤਰੀਕੇ ਨਾਲ ਪਹੁੰਚਾਉਣ ਦੇ ਲਈ ਬੀਇੰਗ ਪੇਰੈਂਟਸ ਸਾਨੂੰ ਕਰਨਾ ਚਾਹੀਦਾ। ਹਰ ਕੰਟਰੀ ਦੇ ਵਿੱਚ ਦੇਖੋ ਪ੍ਰਾਇਮਰੀ ਐਜੂਕੇਸ਼ਨ ਤੇ ਸੈਕੰਡਰੀ ਐਜੂਕੇਸ਼ਨ ਇੰਡੀਆ ਵਰਗੇ ਦੇਸ਼ਾਂ 'ਚ ਵੀ, ਪਾਕਿਸਤਾਨ ਵਰਗੇ ਦੇਸ਼ਾਂ 'ਚ ਵੀ, ਹਰ ਕੰਟਰੀ ਦੇ ਵਿੱਚ ਫ੍ਰੀ ਆ। ਤਾਂ ਇੰਨੀ ਇੰਪੋਰਟੈਂਟ ਐਜੂਕੇਸ਼ਨ ਇਹ ਹੈਗੀ ਆ। ਤੁਸੀਂ ਪ੍ਰਾਈਵੇਟ ਸਕੂਲ 'ਚ ਪਾਉਣਾ ਤੁਹਾਡੀ ਮਰਜ਼ੀ ਆ, ਪਰ ਗਵਰਨਮੈਂਟ ਨੇ ਹਰ ਜਗ੍ਹਾ ਤੇ ਫ੍ਰੀ ਕੀਤੀ ਹੋਈ ਆ। ਇਟ ਮੀਨਸ ਇੱਕ ਨੈਸੈਸਿਟੀ ਆ, ਇੱਕ ਜ਼ਰੂਰਤ ਹੈ ਬੱਚੇ ਦੀ, ਉਹਦੇ ਡਿਵੈਲਪ ਹੋਣ ਦੀ, ਉਹਦੇ 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 ਬ੍ਰੇਨ ਦੀ ਡਿਵੈਲਪਮੈਂਟ ਦੀ, ਉਹਦੀ ਵੈਲ ਬੀਇੰਗ ਦੀ, ਉਹਦੀ ਓਵਰਆਲ ਗਰੋਥ ਦੀ। ਤੇ ਇਹ ਸਾਲ ਬਹੁਤ ਜ਼ਰੂਰੀ ਆ, ਉਹਦੇ ਵਿੱਚ ਬੱਚੇ ਨੂੰ ਵਧੀਆ ਤੋਂ ਵਧੀਆ ਤਾਲੀਮ ਮੁਹੱਈਆ ਕਰਵਾਉਣ ਦੇ ਵਿੱਚ ਜੋ ਵੀ ਸਾਡੇ ਕੋਲੋਂ ਬਣਦਾ ਸਰਦਾ ਅਸੀਂ ਦਈਏ, ਟਾਈਮ ਵੀ ਜ਼ਰੂਰ ਦਈਏ। ਘਰ ਦੇ ਵਿੱਚ ਅਸੀਂ ਪੜ੍ਹਾ ਸਕਦੇ ਹਾਂ ਬੱਚੇ ਨੂੰ, ਪੜ੍ਹੇ ਲਿਖੇ ਪੇਰੈਂਟਸ ਹੈ ਜਾਂ ਕੋਈ ਤੁਹਾਡੇ ਕੋਲ ਗ੍ਰੈਂਡ ਪੇਰੈਂਟਸ ਹੈ, ਉਹ ਬੱਚੇ ਨੂੰ ਹੈਲਪ ਕਰ ਸਕਦੇ ਆ। ਤਾਂ ਇੱਕ ਬੱਚੇ ਦੀ ਰੂਟੀਨ ਡਿਵੈਲਪ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਅਤੇ ਉਹ ਕਰਨੀ ਚਾਹੀਦੀ ਆ। ਬੀਂਗ ਆ ਪੇਰੈਂਟ ਇਹ ਸਾਡੀ ਰਿਸਪੋਂਸੀਬਿਲਟੀ ਆ। ਤੇ ਬਾਕੀ ਜੇ ਹਾਰਡ ਹੈ, ਨਹੀਂ ਕਰ ਸਕਦੇ ਘਰ ਦੇ ਵਿੱਚ, ਦੈਨ ਅਸੀਂ ਜਿਸ ਤਰ੍ਹਾਂ ਅਸੀਂ ਹੈਗੇ ਹਾਂ, ਸੋ ਵੀ ਕੈਨ ਹੈਲਪ, ਤੇ ਸੋ ਕੰਟੈਕਟ ਅਸ ਐਂਡ ਵੀ ਕੈਨ ਹੈਲਪ। ਪਰ ਇਫ ਯੂ ਕੈਨ ਪ੍ਰੋਵਾਈਡ ਦ ਹੈਲਪ ਘਰ ਦੇ ਵਿੱਚ ਤਾਂ ਇਟਸ ਵੈਲ ਐਂਡ ਗੁੱਡ।
ਜੀ ਕੁਲਦੀਪ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਤੁਹਾਡਾ ਕਿ ਤੁਸੀਂ ਟਾਈਮ ਦਿੱਤਾ, ਤੁਸੀਂ ਬੁਲਾਇਆ, ਬਹੁਤ ਬਹੁਤ ਸ਼ੁਕਰੀਆ, ਤੇ ਬੜਾ ਹੀ ਚੰਗਾ ਲੱਗਿਆ ਗੱਲ ਕਰਕੇ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।